ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰ ਪੂਰਾ ਭੇਟੋ ਵਡ ਭਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਰ ਜਹ ਕਾਡ ਲਿਓ ਜਨ ਆਪਣਾ ਸਾਗਰ ਸੰਸਾਰਾ ਜਨਮ ਮਰਨ ਕਾਟੀ ਗੁਰ ਬਚਨ ਬਹੁਰਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਜਨਮ ਮਰਨ ਕਾਟੀ ਗੁਰ ਬਚਨੀ ਬਹੁਰਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਚਵਰ ਸ਼ਵਰ ਤਖਤ ਦੇ ਮਾਲਕ ਰਾਜਾਨ ਰਾਜ ਸਤਿਗੁਰੂ ਭਾਨਾਨ ਭਾਨ ਸਤਿਗੁਰੂ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਧੰਨ ਧੰਨ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੋਦ ਦਾ ਆਪ ਸਭ ਸੰਗਤਾਂ ਆਨੰਦ ਮਾਣ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਅੰਦਰ ਗੁਰਬਾਣੀ ਦਾ ਰਸ ਭੁੰਨਾ ਕੀਰਤਨ ਜੋ ਆਪ ਜੀ ਸਰਵਣ ਕਰ ਰਹੇ ਸੋ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਨੇਤਾ ਪ੍ਰਤੀ ਨੇਮ ਅਨੁਸਾਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਖਵਾਕ ਦੀ ਵਿਚਾਰ ਕਰਨ ਦੇ ਵਾਸਤੇ ਇਹ ਘੜੀਆਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ੀਆਂ ਨੇ ਇਹਨਾਂ ਘੜੀਆਂ ਨੂੰ ਸਫਲਾ ਬਣਾਈਏ। ਖਾਲਸਾ ਜੀ ਇਹ ਮੁਖਵਾਕ ਸੰਸਾਰ ਦੇ ਕਿਸੇ ਆਮ ਵਿਅਕਤੀ ਦੇ ਨਹੀਂ ਬਲਕਿ ਇਹ ਪਾਵਨ ਪਵਿੱਤਰ ਮੁਖਵਾਕ ਗੁਰਾਂ ਦੇ ਗੁਰੂ ਪੀਰਾਂ ਦੇ ਪੀਰ ਕੁੱਲ ਕਾਇਨਾਤ ਨੂੰ ਬਣਾਉਣ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਮੁਖਵਾਕ ਨੇ। ਮੁਖਵਾਕ ਦਾ ਭਾਵ ਹੁੰਦਾ ਕਿ ਮੁਖਾਰ ਬਿੰਦ ਤੋਂ ਨਿਕਲਿਆ ਹੋਇਆ ਕੋਈ ਵਾਕ। ਜਦੋਂ ਆਪਾਂ ਕੋਈ ਬਚਨ ਕਰਦੇ ਹਾਂ ਸਾਡੇ ਮੁਖਾਰ ਬਿੰਦ ਤੋਂ ਕੋਈ ਨਾ ਕੋਈ ਬਚਨ ਨਿਕਲੇ ਉਸਨੂੰ ਵੀ ਮੁਖਵਾਕ ਕਿਹਾ ਜਾਂਦਾ। ਪਰ ਇਹ ਗੱਲ ਮੰਨਣ ਯੋਗ ਹੈ ਕਿ ਸੰਸਾਰ ਦੇ ਬੰਦਿਆਂ ਦੇ ਮੁਖਾਰ ਬਿੰਦ ਤੋਂ ਨਿਕਲਿਆ ਹੋਇਆ ਵਾਕ ਕਦੇ ਵੀ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ, ਕਦੇ ਵੀ ਕਿਸੇ ਦੀ ਜ਼ਿੰਦਗੀ ਨਹੀਂ ਬਦਲ ਸਕਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਨਿਕਲਿਆ ਵਾਕ ਮੁੱਖ ਵਾਕ ਜਿਹੜਾ ਵੀ ਸੁਣ ਲਵੇ ਉਹਦੇ ਜਨਮਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਨੇ। ਖਾਲਸਾ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਵਾਕ ਜਿਹੜਾ ਸੁਣ ਲਵੇ ਉਹਦੀ ਜ਼ਿੰਦਗੀ 'ਚ ਤਬਦੀਲੀ ਆ ਜਾਂਦੀ ਹੈ, ਉਹਦੇ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਧੁੱਪ ਜਾਂਦੀ ਹੈ, ਉਹਦੇ ਲਿਖੇ ਹੋਏ ਮਾੜੇ ਕਰਮ ਮਿਟ ਜਾਂਦੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਵਾਕ ਸੁਣ ਕਰਕੇ। ਆਓ ਬੜੇ ਭਾਵਨਾ ਦੇ ਨਾਲ ਸਤਿਗੁਰੂ ਦੇ ਦਰਬਾਰ 'ਚ ਸਜੀਏ, ਇਸ ਤਰ੍ਹਾਂ ਸਜੀਏ ਕਿ ਸਾਨੂੰ ਸੱਚਮੁੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਿਸੂਸ ਹੋਣ, ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਿਸੂਸ ਹੋਣ, ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਮਹਿਸੂਸ ਹੋਣ। ਸੋ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਰਸਨਾ ਪਵਿੱਤਰ ਕਰੀਏ, ਪ੍ਰੇਮ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਅੱਜ ਦੇ ਪਾਵਨ ਪਵਿੱਤਰ ਮੁਖਵਾਕ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਾਵਨ ਪਵਿੱਤਰ ਮੁਬਾਰਕ ਰੁਕਸ ਦਰਸ਼ਨਾਂ ਤੋਂ ਟੋਡੀ ਰਾਗ ਦੇ ਅੰਦਰ ਉਚਾਰਨ ਕਰਦੇ ਨੇ ਔਰ ਸੰਸਾਰ ਦੇ ਜੀਵਾਂ ਨੂੰ ਆਪਣੇ ਜੀਵਨ ਦੇ ਵਿੱਚ ਬੰਦਗੀ ਦੀ ਕ੍ਰਾਂਤੀ ਛੇੜਨ ਦਾ ਉਪਦੇਸ਼ ਦਿੰਦੇ ਨੇ ਔਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਅੱਜ ਦੇ ਪਾਵਨ ਮੁਖਵਾਕ ਦੇ ਵਿੱਚ, ਭਾਈ ਕਿ ਤੂੰ ਗੁਰੂ ਘਰ ਆ ਕੇ ਕੀ ਕਰਨਾ, ਤੂੰ ਧਾਰਮਿਕ ਸਥਾਨ ਦੇ ਵਿੱਚ ਜਾ ਕਰਕੇ ਕੀ ਕਰਨਾ ਹੈ।
ਸਾਧੂ ਸੰਗ ਹਰ ਹਰ ਨਾਮ ਚਤਾਰਾ।
ਕਹਿੰਦੇ ਜਦੋਂ ਤੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆਵੇਂ, ਜਦੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਵੇਂ, ਸੰਗਤ ਵਿੱਚ ਆਵੇਂ, ਤੇ ਫਿਰ ਸੰਗਤ ਦੇ ਨਾਲ ਜਿਨ੍ਹਾਂ ਨੇ ਆਪਣਾ ਮਨ ਸਾਧਿਆ, ਕਿਉਂਕਿ ਇਹ ਸੰਗਤ ਦੀ ਬਰਕਤ ਦੇ ਨਾਲ ਮਨ ਸਾਧਿਆ ਜਾਂਦਾ, ਮਨ ਸਾਧਨਾ ਬਹੁਤ ਕਠਿਨ ਹੈ ਖਾਲਸਾ ਜੀ। ਮਨੁਆ ਦਹ ਦਿਸ ਧਾਵ ਦਾ ਉਹ ਕੈਸੇ ਹਰ ਗੁਣ ਗਾਵੈ, ਹਰ ਪਲ ਮਨ ਭੱਜਦਾ ਹੈ, ਪਰ ਸੰਗਤ ਦੀ ਬਰਕਤ ਦੇ ਨਾਲ ਮਨ ਸਾਧਿਆ ਜਾਂਦਾ ਉਦੋਂ ਜਦੋਂ ਗੁਰੂ ਕਾ ਸਿੱਖ ਸੰਗਤ ਵਿੱਚ ਆ ਕਰਕੇ ਨਾਮ ਨੂੰ ਚੇਤੇ ਵਿੱਚ ਲਿਆਉਂਦਾ, ਨਾਮ ਨੂੰ ਜਪਦਾ, ਵਾਹਿਗੁਰੂ ਗੁਰਮੰਤਰ ਨੂੰ ਮੂਲ ਮੰਤਰ ਨੂੰ ਰਸਨਾ ਤੇ ਟਿਕਾਉਂਦਾ, ਗੁਰੂ ਪ੍ਰੇਮ ਦੇ ਵਿੱਚ ਭਿੱਜ ਜਾਂਦਾ ਹੈ, ਤੇ ਗੁਰੂ ਪ੍ਰੇਮ ਦੇ ਸਰੋਵਰ ਦੇ ਵਿੱਚ ਫਿਰ ਚੁੱਭੀਆਂ ਲਾ ਕਰਕੇ ਨਾਮ ਦੇ ਅੰਮ੍ਰਿਤ ਦੇ ਨਾਲ ਇਸ਼ਨਾਨ ਕਰਦਾ, ਨਾਮ ਦੇ ਅੰਮ੍ਰਿਤ ਵਿੱਚ ਭਿੱਜਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਕਿ ਸੁਕ੍ਰਿਤ ਕਰਹੋ ਤਰਹੋ ਭੈ ਸਾਗਰ ਹਰ ਹਰ ਨਾਮ ਚਿਤਾਰਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਦੋਂ ਸੰਗਤ ਵਿੱਚ ਆਵੇ ਤੇ ਫਿਰ ਪ੍ਰਮਾਤਮਾ ਦੇ ਭੈ ਦੇ ਵਿੱਚ, ਭਾਵਨਾ ਦੇ ਵਿੱਚ ਭਿੱਜ ਕਰਕੇ ਨਾਮ ਦੇ ਸਾਗਰ ਵਿੱਚ ਗੁਰੂ ਕਿਆ ਸਿੱਖੀਆਂ ਚੁੱਭੀਆਂ ਨਹੀਂ, ਨਾਮ ਦੇ ਸਾਗਰ ਵਿੱਚ ਜਦੋਂ ਚੁੱਭੀ ਲਾਵੇਗਾ ਤੇ ਸੱਚ ਹੈ ਜੀਵਨ ਦੇ ਵਿੱਚ ਨਾਮ ਰਸ ਜਦੋਂ ਪ੍ਰਾਪਤ ਹੋ ਜਾਵੇਗਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇਗੀ, ਜੀਵਨ ਵਿੱਚ ਖੇੜਾ ਆ ਜਾਵੇਗਾ।
ਸਹਿਜ ਆਨੰਦ ਹੋਇਆ ਦਿਨ ਰਾਤੀ, ਅੰਕੁਰ ਭਲੋ ਹਮਾਰਾ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਵੀ ਉਹੀ ਬਚਨ ਕਰਦੇ ਨੇ ਕਿ ਜਦੋਂ ਸੰਗਤ ਵਿੱਚ ਆ ਕੇ ਨਾਮ ਵਿੱਚ ਗੁਰੂ ਕਾ ਸਿੱਖ ਸੁਰਤ ਜੋੜਦਾ ਖਾਲਸਾ ਜੀ, ਸਹਿਜ ਆਨੰਦ ਹੋਵੇ ਦਿਨ ਰਾਤੀ। ਅੱਜ ਸਾਡੇ ਜੀਵਨ ਦੇ ਵਿੱਚੋਂ ਸਹਿਜ ਖਤਮ ਹੋ ਰਿਹਾ, ਘਰ ਦੇ ਕੰਮ ਵੀ ਕਰਦੇ ਹਾਂ ਤੇ ਮਨ ਕਾਹਲੀ ਵਿੱਚ ਹੁੰਦਾ, ਗੁਰੂ ਘਰ ਆਉਂਦੇ ਹਾਂ ਨਮਸਕਾਰ ਕਰਨ ਦੇ ਵਿੱਚ ਵੀ ਕਾਹਲੀ ਕਰਦੇ ਹਾਂ, ਲੰਗਰ ਛਕਣ ਵਿੱਚ ਵੀ ਕਾਹਲੀ ਕਰਦੇ ਹਾਂ, ਸੇਵਾ ਕਰਨ ਵਿੱਚ ਵੀ ਕਾਹਲੀ ਕਰਦੇ ਹਾਂ, ਕਿਉਂਕਿ ਮਨ ਟਿਕਣਾ ਨਹੀਂ ਚਾਹੁੰਦਾ, ਭੱਜਣਾ ਚਾਹੁੰਦਾ, ਮਨ ਕਰਦਾ ਕਿ ਜਲਦੀ ਦੇ ਨਾਲ ਕਾਹਲੀ ਨਾਲ ਨਮਸਕਾਰ ਕਰਕੇ ਕੰਮ ਕਰੀਏ, ਤੇ ਜਦੋਂ ਕੰਮ ਕਰੇਗਾ ਉਦੋਂ ਵੀ ਮਨ ਕਾਹਲੀ ਵਿੱਚ ਪੈ ਜਾਂਦਾ ਕਿ ਕੰਮ ਨਿਬੇੜ ਕੇ ਅਗਾਂਹ ਕੋਈ ਹੋਰ ਕੰਮ ਕਰੀਏ, ਪਰ ਸੰਸਾਰ ਦੇ ਕੰਮ ਕਰਦੇ ਕਰਦੇ ਇੱਕ ਦਿਨ ਕੰਮ ਮੁੱਕ ਜਾਂਦੇ ਨੇ, ਪਰ ਮਨ ਦਾ ਕਾਹਲਾਪਨ ਕਦੇ ਮੁੱਕਦਾ ਨਹੀਂ, ਮਨ ਨਹੀਂ ਟਿਕਦਾ। ਸਤਿਗੁਰੂ ਕਹਿੰਦੇ ਇਸ ਕਰਕੇ ਸੰਗਤ ਵਿੱਚ ਆ ਕੇ ਜਦੋਂ ਨਾਮ ਜਪਾਂਗੇ, ਸੰਗਤ ਵਿੱਚ ਆ ਕੇ ਨਾਮ ਵਿੱਚ ਸੁਰਤ ਜੋੜਾਂਗੇ, ਸਹਿਜ ਆਨੰਦ ਹੋਵੇ ਦਿਨ ਰਾਤੀ। ਕਹਿੰਦੇ ਦਿਨ ਰਾਤ ਭਾਵ ਕੇ ਸਦਾ ਲਈ ਆਨੰਦ ਬਣ ਜਾਵੇਗਾ, ਸਹਿਜ ਅਵਸਥਾ ਪ੍ਰਾਪਤ ਹੋ ਜਾਵੇਗੀ। ਸਹਿਜ ਅਵਸਥਾ ਪ੍ਰਾਪਤ ਹੋ ਗਈ ਤੇ ਸਤਿਗੁਰੂ ਕਹਿੰਦੇ ਅੰਕੁਰ ਭਲੋ ਹਮਾਰਾ, ਕਹਿੰਦੇ ਕਰਮਾਂ ਦਾ ਬੀਜ ਉਹ ਫੁੱਟ ਗਿਆ, ਉਹ ਭਲਾ ਹੋ ਗਿਆ ਸਾਡਾ ਬੀਜ ਜੋ ਨਾਮ ਦਾ ਬੀਜ ਬੀਜਿਆ ਸੀ। ਜਦੋਂ ਸਹਿਜ ਅਵਸਥਾ ਪ੍ਰਾਪਤ ਹੋ ਗਈ, ਜੀਵਨ ਵਿੱਚ ਆਨੰਦ ਆ ਗਿਆ ਤੇ ਉਹ ਅੰਕੁਰ ਭਲਾ ਹੋ ਗਿਆ। ਪਰ ਇਹ ਤਦ ਹੀ ਹੋ ਸਕਦਾ ਜਦੋਂ ਗੁਰੂ ਕਾ ਸਿੱਖ ਸੰਗਤ ਵਿੱਚ ਆਵੇ ਤੇ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਓ, ਨੇਤਰੀ ਸਤਿਗੁਰੂ ਪੇਖਣਾ ਸ੍ਰਵਣੀ ਸੁਣਨਾ ਗੁਰਨਾਓ। ਕਿਉਂਕਿ ਜਦੋਂ ਤੱਕ ਨਾਮ ਹਿਰਦੇ ਵਿੱਚ ਨਾ ਹੋਵੇ, ਸੰਗਤ ਦੀ ਘੜੀਆਂ ਨਾ ਹੋਣ, ਮਨ ਵੀ ਸੁੱਕ ਜਾਂਦਾ, ਤਨ ਵੀ ਸੁੱਕ ਜਾਂਦਾ, ਜੀਵਨ ਵਿੱਚ ਕੁੱਝ ਵੀ ਚੰਗਾ ਨਹੀਂ ਲੱਗਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਮੁੱਖ ਵਾਕ ਨੇ ਕਿ ਟੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋ ਖੜਾ ਸੜੀਓਹੇ ਕਾਲੀ ਹੋਇਆ ਦੇਹਰੀ, ਨਾਨਕ ਮੈਂ ਤਨ ਭੰਗ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਸਰੋਵਰ ਸੀ ਬਹੁਤ ਸੋਹਣਾ, ਕਹਿੰਦੇ ਉਹਦੇ ਵਿੱਚ ਜਲ ਸੀ, ਉਹਦੇ ਵਿੱਚ ਕਵਲ ਦੇ ਫੁੱਲ ਖਿੜਦੇ ਸਨ, ਆਲੇ ਦੁਆਲੇ ਹਰਿਆ ਭਰਿਆ ਘਾਹ ਸੀ। ਕਹਿੰਦੇ ਪਹਿਲਾਂ ਤੇ ਬਹੁਤ ਖੇੜਾ ਸੀ, ਅੰਦਰ ਜਲ ਵੀ ਸੀ, ਜੀਵਨ ਬਖਸ਼ਦਾ ਸੀ ਕਈਆਂ ਨੂੰ ਉਸ ਸਰੋਵਰ ਦਾ ਜਲ। ਪਰ ਬਹੁਤ ਸਮੇਂ ਬਾਅਦ ਜਦੋਂ ਉਸ ਸਰੋਵਰ ਨੂੰ ਸਾਗਰ ਨੂੰ ਤੱਕਿਆ, ਕਹਿੰਦੇ ਨਾ ਤੇ ਉਹਦੇ ਵਿੱਚ ਉਹ ਜਲ ਰਿਹਾ, ਨਾ ਹੀ ਖਿੜੇ ਹੋਏ ਫੁੱਲ ਰਹੇ, ਨਾ ਹੀ ਆਲੇ ਦੁਆਲੇ ਹਰਿਆ ਭਰਿਆ ਘਾਹ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਸਨੂੰ ਪੁੱਛਿਆ, ਕਹਿ ਦੋਖੜੈ ਸੜੀਓਹੇ, ਕੀ ਗੱਲ ਹੋ ਗਈ, ਕੀ ਦੁੱਖ ਲੱਗ ਗਿਆ ਕਿ ਅੱਜ ਤੇਰੇ ਅੰਦਰ ਖੇੜਾ ਨਹੀਂ, ਤੇਰੇ ਆਲੇ ਦੁਆਲੇ ਹਰਿਆ ਭਰਿਆ ਘਾਹ ਨਹੀਂ, ਖਿੜੇ ਹੋਏ ਫੁੱਲ ਨਹੀਂ, ਤੇਰੀ ਇਹ ਦੇ ਕਾਲੀ ਹੋ ਚੁੱਕੀ ਹੈ। ਤੇ ਉਹ ਕਹਿਣ ਲੱਗਾ, ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ। ਸਰੋਵਰ ਨੇ ਕਿਹਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਿ ਬਾਬਾ, ਜਿਸ ਪਾਣੀ ਦੇ ਸੋਮੇ ਦੇ ਨਾਲ ਮੇਰਾ ਨਾਤਾ ਸੀ, ਅੱਜ ਉਹ ਪਾਣੀ ਦਾ ਸੋਮਾ ਮੇਰੇ ਤੋਂ ਦੂਰ ਹੋ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਇਹੋ ਹਾਲਾਤ ਬੰਦੇ ਦੇ ਨੇ, ਜਦੋਂ ਤੱਕ ਤੇ ਇਹ ਬਾਣੀ ਦੇ ਸੋਮੇ ਨਾਲ ਜੁੜਿਆ ਰਹਿੰਦਾ, ਉਦੋਂ ਤੱਕ ਖੇੜੇ ਵਿੱਚ ਰਹਿੰਦਾ, ਚੜ੍ਹਦੀ ਕਲਾ ਵਿੱਚ ਰਹਿੰਦਾ, ਸਹਿਜ ਅਵਸਥਾ ਵਿੱਚ ਰਹਿੰਦਾ। ਪਰ ਜਦੋਂ ਬਾਣੀ ਦੇ ਸੋਮੇ ਤੋਂ ਦੂਰ ਹੋ ਜਾਂਦਾ, ਅੰਮ੍ਰਿਤ ਵੇਲੇ ਤੋਂ ਟੁੱਟ ਜਾਂਦਾ, ਨਿਤਨੇਮ ਤੋਂ ਟੁੱਟ ਜਾਂਦਾ, ਜੀਵਨ ਵਿੱਚ ਦੁੱਖ ਆ ਜਾਂਦੇ ਨੇ, ਜੀਵਨ ਵਿੱਚ ਪਰੇਸ਼ਾਨੀਆਂ ਆ ਜਾਂਦੀਆਂ। ਸੋ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਈ ਸੰਗਤ ਦੇ ਨਾਲ ਮਿਲ ਕਰਕੇ ਹਰੀ ਦੇ ਨਾਮ ਨੂੰ ਚਿਤਾਰਨਾ ਕਰ, ਜਪਣਾ ਕਰ, ਤੇ ਸਹਿਜ ਅਵਸਥਾ ਨੂੰ ਆਨੰਦ ਨੂੰ ਪ੍ਰਾਪਤ ਹੋਵੇਗਾ। ਅੱਗੇ ਸਤਿਗੁਰੂ ਵਚਨ ਕਰਦੇ ਹਨ, ਰਹਾਏ ਰਾਮ ਦਿੰਦੇ ਹੋਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ,
ਗੁਰ ਪੂਰਾ ਭੇਟੇ ਬੜ ਭਾਗੇ, ਜਾ ਕੋ ਅੰਤ ਨਾ ਪਾਰਾ ਵਾਰਾ।
ਸੰਗਤ ਦੀ ਬਖਸ਼ਿਸ਼ ਕਿਵੇਂ ਹੋਵੇ, ਨਾਮ ਦੀ ਦਾਤ ਕਿਵੇਂ ਮਿਲੇ? ਕਹਿੰਦੇ ਜਦੋਂ ਪੂਰਾ ਗੁਰੂ ਮਿਲ ਪਵੇ, ਕਿਉਂਕਿ ਪੂਰੇ ਗੁਰੂ ਨੇ ਹੀ ਕਿਰਪਾ ਕਰਕੇ, ਸੱਚੇ ਸਤਿਗੁਰੂ ਨੇ ਕਿਰਪਾ ਕਰਕੇ ਸੰਗਤ ਦੀਆਂ ਘੜੀਆਂ ਬਖਸ਼ਣੀਆਂ ਨੇ, ਸੱਚੇ ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਸੁਵਾਸਾਂ ਰੂਪੀ ਲੜੀ ਦੇ ਵਿੱਚ ਨਾਮ ਦਾ ਮੋਤੀ ਪਰਾਉਣਾ ਸਿਖਾਉਣਾ ਹੈ, ਸਾਨੂੰ ਨਾਮ ਦੇ ਦਾਤ ਨੂੰ ਸੰਭਾਲਣਾ ਸਿਖਾਉਣਾ ਹੈ। ਕਹਿੰਦੇ ਐਸੇ ਸਤਿਗੁਰੂ ਦੀ ਕਿਰਪਾ ਦੇ ਨਾਲ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਾ ਕੋ ਅੰਤ ਨਾ ਪਾਰਾ ਬਾਰਾ, ਜਿਹਦਾ ਅੰਤ ਕਦੇ ਪਾਇਆ ਨਹੀਂ ਜਾ ਸਕਦਾ। ਸੱਚ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਿਨੇ ਤੇਰਾ ਅੰਤ ਨਾ ਪਾਇਆ। ਸਤਿਗੁਰੂ ਦਾ, ਸੱਚੇ ਸਤਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦਾ। ਪਿਆਰ ਵਾਲਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਸਮੁੱਚੇ ਪਰਿਵਾਰ ਨੇ, ਲਖਤੇ ਜ਼ਿਗਰਾਂ ਨੇ ਤਨ ਦੀਆਂ ਕੁਰਬਾਨੀਆਂ ਕਰਕੇ ਸਾਨੂੰ ਇਹ ਸੰਗਤ ਦੀ ਘੜੀਆਂ ਦਾ ਆਨੰਦ ਮਾਣਨ ਦੇ ਲਈ ਇਹ ਸਮਾਂ ਬਖਸ਼ਿਆ। ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾਮਾ, ਵੱਡੇ ਬਜ਼ੁਰਗਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬੈਠੇ ਨਾ ਹੁੰਦੇ, ਤੇ ਸ਼ਾਇਦ ਅੱਜ ਗੁਰੂ ਕੀ ਬਾਣੀ ਦਾ ਜਾਪ ਨਾ ਹੋ ਰਿਹਾ ਹੁੰਦਾ। ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾਮਾ ਚਾਂਦਨੀ ਚੌਂਕ ਦੇ ਵਿੱਚ ਬੈਠ ਕਰਕੇ ਇਹ ਹੋਕਾ ਨਾ ਦਿੰਦੇ ਕਿ ਸੀਸ ਹੈ ਸੁਪਨਾ, ਇਸੇ ਅੰਤ ਹੈ ਜਾਣਾ, ਰਜਾਏ ਸਾਈਂ ਦੀ ਸੀਸ ਪਰ ਜੋ ਹੋਵੇ ਉਸਦਾ ਭਾਣਾ, ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸੀਸ ਦੀ ਕੁਰਬਾਨੀ ਨਾ ਦਿੰਦੇ, ਤੇ ਅੱਜ ਸੱਚ ਹੈ ਗੁਰੂ ਕੇ ਸਿੱਖ ਲੰਗਰਾਂ ਦੇ ਵਿੱਚ, ਗੁਰੂ ਘਰ ਵਿੱਚ ਸੇਵਾ ਕਰ ਰਹੇ ਨਾ ਹੁੰਦੇ। ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦੋ ਲਖਤੇ ਜਿਗਰ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਸਿੰਘਾਂ ਦੇ ਨਾਲ ਸੁੱਤੇ ਨਾ ਹੁੰਦੇ, ਭਾਵ ਸ਼ਹੀਦੀਆਂ ਪਾਈਆਂ ਨਾ ਹੁੰਦੀਆਂ, ਅੱਜ ਕੋਈ ਜਕਾਰੇ ਨਾ ਗੁਜ਼ਾਰਿਆ ਹੁੰਦਾ। ਜੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਜੀ ਨੇ ਜਕਾਰੇ ਗਜਾਏ ਨਾ ਹੁੰਦੇ, ਪਾਪੀ ਸੂਬੇ ਨੂੰ ਉਹਨਾਂ ਜ਼ਾਲਮਾਂ ਦੇ ਮੂੰਹ ਭੰਨੇ ਨਾ ਹੁੰਦੇ ਤੇ ਅੱਜ ਸੰਗਤ ਦੀ ਘੜੀਆਂ ਪ੍ਰਾਪਤ ਨਾ ਹੁੰਦੀਆਂ। ਸੱਚ ਹੈ ਜਾ ਕੋ ਅੰਤ ਨਾ ਪਾਰਾ ਵਾਰਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪਿਆਰ ਵਾਲਿਓ, ਵਿਦਵਾਨ ਦਾ ਕਥਨ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ, ਚਮਕੌਰ ਦੀ ਗੜੀ ਦੇ ਵਿੱਚ ਸਾਰਾ ਸਾਕਾ ਵਾਪਰਨ ਤੋਂ ਬਾਅਦ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਲਗੀਧਰ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿੰਦੇ ਹੋਏ ਜਦੋਂ ਰਾਏਕੋਟ ਦੀ ਧਰਤੀ ਤੇ ਪਹੁੰਚੇ, ਇਸ ਵਿਦਵਾਨ ਨੇ ਉੱਥੋਂ ਦਾ ਸੀਨ ਖਿੱਚਿਆ। ਉਹ ਕਹਿੰਦਾ ਇਸ ਤਰ੍ਹਾਂ ਦਾ ਮਾਹੌਲ ਸੀ ਕਿ ਨਿਕਲਿਆ ਸਵੇਰਾ, ਅੱਜ ਸੀਨਾ ਫੇਰ ਕੇ ਹਨੇਰ ਦਾ, ਫਿਰਦਾ ਇਹ ਨੂਰਾਂ ਵਾਹੀ ਵਗ ਚਾਹਰ ਦਾ ਸਵੇਰ ਦਾ, ਸੁੱਕੀ ਹੋਈ ਘਾਹ ਤੇੜਾ ਕਿਤੇ ਹਰਾ ਹਰਾ ਏ। ਕਹਿੰਦਾ ਸੁੱਕੀ ਹੋਈ ਘਾਹ ਕਿਤੇ ਤੇੜਾ ਹਰਾ ਹਰਾ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਰਾਏਕੋਟ ਦੀ ਧਰਤੀ ਤੇ ਪਹੁੰਚੇ ਨੇ ਤੇ ਨੂਰਾਂ ਮਾਹੀ ਉੱਥੇ ਸਵੇਰ ਦਾ ਵੱਗ ਚਾਰਦਾ ਫਿਰਦਾ ਪਸ਼ੂਆਂ ਦੇ ਨਾਲ। ਦਿਨ ਹੋਇਆ ਨਿੱਘਾ ਪੂਰਾ ਵੱਗੇ ਜਰਾ ਜਰਾ ਏ, ਥੋੜਾ ਜਿਹਾ ਦਿਨ ਨਿੱਘਾ ਜਿਹਾ ਹੋਇਆ, ਸਵੇਰ ਹੋਈ, ਸੂਰਜ ਚੜਿਆ, ਘੋੜੇ ਵਾਲੀ ਠਾਪ ਚੁੱਪ ਤੋੜ ਦੀ ਦੁਪਹਿਰ ਦੀ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘੋੜੇ ਦੀ ਠਾਪ ਵੱਜੀ, ਦੁਪਹਿਰ ਦੀ ਚੁੱਪ ਤੋੜੀ, ਆਉਂਦਾ ਵੇਖ ਉੱਪਰ ਆ ਧੋਣ ਮੂਰੇ ਨੇ ਵੀ ਮੋੜਤੀ। ਕਹਿੰਦੇ ਨੇ ਜਦੋਂ ਮੂਰੇ ਮਾਹੀ ਨੇ ਤੱਕਿਆ ਕੋਈ ਮੁਸਾਫਰ ਆ ਰਿਹਾ ਤੇ ਧੋਣ ਮੋੜ ਕੇ ਮੂਰੇ ਮਾਹੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰੇ ਕੀਤੇ। ਆਉਂਦਾ ਵੇਖ ਉੱਪਰ ਆ ਧੋਣ ਮੂਰੇ ਨੇ ਵੀ ਮੋੜਤੀ, ਮੁਸਾਫਰ ਨੇ ਕੋਲ ਆ ਕੇ ਫਤਿਹ ਜੋ ਬੁਲਾਈ ਹੈ, ਮੂਰੇ ਨੇ ਵੀ ਉੱਠ ਸਾਂਝ ਫਤਿਹ ਵਾਲੀ ਪਾਈ ਹੈ। ਦੱਗ ਦਾ ਇਹ ਚਿਹਰਾ ਜਿਵੇਂ ਦੱਗ ਦੇ ਅੰਗਿਆਰ ਨੇ, ਘੋੜੇ ਤੇ ਹੈ ਸਵਾਰ ਕੋਲ ਚੰਦ ਕੋ ਹਥਿਆਰ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਨਮੋ ਸੂਰਜ ਸੂਰਜੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਿਹਰੇ ਤੇ ਅਲਾਹੀ ਪ੍ਰਤਾਪ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਮੂਰੇ ਮਾਹੀ ਦੇ ਕੋਲ ਆਏ, ਘੋੜੇ ਤੇ ਸਵਾਰ ਕੋਲ ਚੰਦ ਕੋ ਹਥਿਆਰ ਨੇ। ਮੂਰੇ ਮਾਹੀ ਵੱਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੱਕਿਆ ਤੇ ਵਿਦਵਾਨ ਲਿਖਦਾ ਕਿ ਇਸ ਤਰ੍ਹਾਂ ਦਾ ਮਾਹੌਲ ਸੀ, ਅੱਡ ਹੋਇਆ ਜਾਪਦਾ ਹੰਸ ਅੱਜ ਹੰਸਾਂ ਵਾਲੀ ਡਾਰ ਤੋਂ। ਕਹਿੰਦੇ ਅੱਜ ਹੰਸਾਂ ਵਾਲੀ ਡਾਰ ਤੋਂ ਹੰਸਾਂ ਦਾ ਮਾਲਕ ਅੱਡ ਹੋਇਆ ਜਾਪਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਹੱਥ ਜੋੜ ਕੇ ਮੂਰੇ ਨੇ ਵੀ ਹੱਥ ਜੋੜ ਸੇਵਾ ਪੁੱਛੀ ਏ ਕਰਤਾਰ ਤੋਂ। ਮੂਰੇ ਮਾਹੀ ਨੇ ਵੀ ਦੋਵੇਂ ਹੱਥ ਜੋੜ ਕੇ ਮੇਰੇ ਬਾਜਾਂ ਵਾਲੇ ਮਾਹੀ ਕਲਗੀਧਰ ਪਾਤਸ਼ਾਹ ਨੂੰ ਸੇਵਾ ਪੁੱਛੀ। ਤੇ ਵਿਦਵਾਨ ਲਿਖਦਾ ਕਿ ਵੇਖੋ ਸਮੇਂ ਦੀ ਇਹ ਚਾਲ ਕੈਸੀ, ਕਿੰਜ ਉਲਝੀ ਕਹਾਣੀ ਏ। ਸਮੇਂ ਦੀ ਇਹ ਚਾਲ ਕੈਸੀ, ਕਿੰਜ ਉਲਝੀ ਕਹਾਣੀ ਏ। ਦੋ ਜਹਾਨ ਦੇ ਵਾਲੀ ਨੇ ਅੱਜ ਮੰਗਿਆ ਪਾਣੀ, ਦੋ ਜਹਾਨ ਦੇ ਵਾਲੀ ਨੇ ਮੂਰੇ ਮਾਹੀ ਕੋਲੋਂ ਪਾਣੀ ਮੰਗਿਆ। ਤੇ ਪਿਹਾਰ ਵਾਲਿਓ, ਇਤਿਹਾਸ ਦੇ ਬੋਲ ਨੇ, ਮੂਰੇ ਮਾਹੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਬੇਨਤੀ ਕੀਤੀ, ਪਾਤਸ਼ਾਹ ਕਿ ਇਸ ਵਕਤ ਪਾਣੀ ਦਾ ਪ੍ਰਬੰਧ ਤੇ ਨਹੀਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਪਾਤਸ਼ਾਹ ਇਹ ਬਰਤਨ ਹੈ ਇੱਕ ਮੇਰੇ ਕੋਲ, ਜਿਸ ਨੂੰ ਅੱਜ ਆਪਾਂ ਸਾਰੇ ਗੰਗਾ ਸਾਗਰ ਕਹਿੰਦੇ ਹਾਂ। ਸਤਿਗੁਰੂ ਜੀ, ਇਹ ਬਰਤਨ ਹੈ ਗੰਗਾ ਸਾਗਰ ਕਹਿੰਦੇ ਹਾਂ ਆਪਾਂ ਸਾਰੇ ਉਸਨੂੰ। ਸਤਿਗੁਰੂ ਜੀ, ਪਰ ਇਸ ਵਿੱਚ 200-250 ਤੋਂ ਵੱਧ ਛੇਕ ਨੇ। ਮੇਰਾ ਦਿਲ ਕਰਦਾ ਮੈਂ ਆਪ ਜੀ ਦੇ ਵਾਸਤੇ ਦੁੱਧ ਦੀ ਸੇਵਾ ਕਰਾਂ, ਪਰ ਜੇ ਇਸ ਬਰਤਨ ਦੇ ਵਿੱਚ ਦੁੱਧ ਵੀ ਪਾਵਾਂਗਾ ਤੇ ਇਹਦੇ ਛੇਕਾਂ ਦੇ ਕਰਕੇ, ਛੇਕਾਂ ਦੇ ਸੁਭਾਵ ਦੇ ਕਰਕੇ ਦੁੱਧ ਇਸ ਭਾਂਡੇ ਦੇ ਵਿੱਚ, ਇਸ ਬਰਤਨ ਦੇ ਵਿੱਚ ਟਿਕੇਗਾ ਨਹੀਂ, ਦੁੱਧ ਰੁੜ ਜਾਵੇਗਾ ਜ਼ਮੀਨ ਦੇ ਉੱਤੇ। ਪਰ ਪਿਆਰ ਵਾਲਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹ ਮਿਹਰ ਭਰੀ ਦ੍ਰਿਸ਼ਟੀ ਹੈ, ਜਿਹੜੀ ਮਿਹਰ ਭਰੀ ਦ੍ਰਿਸ਼ਟੀ ਕਦੇ ਰੀਠਿਆਂ ਤੇ ਪਈ ਸੀ, ਰੀਠੇ ਮਿੱਠੇ ਹੋ ਗਏ ਸਨ। ਜਿਹੜੀ ਮਿਹਰ ਭਰੀ ਦ੍ਰਿਸ਼ਟੀ ਭਾਈ ਲਹਿਣੇ ਤੇ ਪਈ, ਉਹ ਗੁਰੂ ਅੰਗਦ ਸਾਹਿਬ ਹੋ ਗਏ ਸਨ। ਜਿਹੜੀ ਮਿਹਰ ਭਰੀ ਦ੍ਰਿਸ਼ਟੀ ਦਇਆ ਰਾਮ ਤੇ ਪਈ, ਉਹ ਭਾਈ ਦਇਆ ਸਿੰਘ ਹੋ ਗਏ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਜ ਉਹ ਮਿਹਰ ਭਰੀ ਦ੍ਰਿਸ਼ਟੀ ਉਸ ਭਾਂਡੇ ਤੇ ਪਾ ਦਿੱਤੀ। ਮਹਾਰਾਜ ਨੇ ਕਿਹਾ, ਨੂਰਿਆ ਤੂੰ ਦੁੱਧ ਚੋ, ਗੁਰੂ ਨਾਨਕ ਦੇ ਘਰ ਦੀ ਬਰਕਤ ਦੇ ਨਾਲ ਦੁੱਧ ਡੁੱਲੇਗਾ ਨਹੀਂ। ਅੱਜ ਮਿਹਰ ਭਰੀ ਦ੍ਰਿਸ਼ਟੀ ਪਈ ਨੂਰੇ ਮਾਹੀ ਨੇ ਦੁੱਧ ਚੋਇਆ ਘਵਾਂ ਘਮ ਚੋਈ ਧਾਰ ਗੰਗਾ ਸਾਗਰ ਭਰ ਗਿਆ ਨੂਰਾ ਨਦਾਨ ਵੇਖੋ ਸੇਵਾ ਕਰ ਤਰ ਗਿਆ ਕਹਿੰਦੇ ਨੇ ਉਸ ਭਾਂਡੇ ਦੇ ਵਿੱਚੋਂ ਇੱਕ ਬੂੰਦ ਵੀ ਦੁੱਧ ਦੀ ਨਾ ਚੋਈ ਸੱਚ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿਗਾਹ ਜੇ ਛੇਕਾਂ ਵਾਲੇ ਭਾਂਡੇ ਤੇ ਪੈ ਜਾਵੇ ਤੇ ਭਾਂਡੇ ਦੇ ਕਰਮ ਬਦਲੇ ਜਾਂਦੇ ਨੇ ਜਿਹੜੇ ਬੰਦੇ ਦੀ ਕਿਸਮਤ ਵਿੱਚ ਛੇਕ ਹੋਣ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿਗਾਹ ਉਸ ਬੰਦੇ ਦੀ ਕਿਸਮਤ ਤੇ ਪੈ ਜਾਵੇ ਤੇ ਮਹਾਰਾਜ ਉਹਦੀ ਕਿਸਮਤ ਬਦਲ ਕੇ ਰੱਖ ਦਿੰਦੇ ਨੇ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਅੱਜ ਵੀ ਆਪਾਂ ਗੰਗਾ ਸਾਗਰ ਉਸ ਬਰਤਨ ਦੇ ਦਰਸ਼ਨ ਕਰ ਸਕਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਾਹੀ ਕੋਤਕ ਵੇਖ ਕੇ ਨੂਰਾ ਮਾਹੀ ਦਗ ਦਗ ਹੋਇਆ ਦੌੜ ਨੂਰਾ ਗਿਆ ਮਾਲਕ ਰਾਏ ਇਕੱਲੇ ਕੋਲ ਆ ਗਿਆ ਆਪਣੇ ਮਾਲਕ ਰਾਏ ਇਕੱਲੇ ਕੋਲ ਨੂਰਾ ਮਾਹੀ ਪਹੁੰਚਿਆ ਪਹੁੰਚ ਕੇ ਇਸ ਕਿੱਸਾ ਉਹ ਖੋਲ ਕੇ ਸੁਣਾ ਗਿਆ ਖੇਤਾਂ ਵਿੱਚ ਆਇਆ ਕੋਈ ਅੱਜ ਨੂਰ ਅਲਾਹੀ ਏ ਕਦੇ ਉਹ ਸੰਤ ਜਾਪੇ ਕਦੇ ਜਾਪਦਾ ਸਿਪਾਹੀ ਨੂਰੇ ਮਾਹੀ ਨੇ ਰਾਏ ਇਕੱਲੇ ਕੋਲ ਆ ਕਰਕੇ ਸਾਰੀ ਵਾਰਤਾ ਦੱਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੂਰਤ ਬਿਆਨ ਕੀਤੀ ਜਦੋਂ ਰਾਏ ਇਕੱਲਾ ਆਪਣੇ ਸੇਵਕ ਨੂਰੇ ਮਾਹੀ ਦੇ ਨਾਲ ਗੁਰੂ ਗੋਬਿੰਦ ਸਿੰਘ ਦੇ ਦੀਦਾਰਿਆਂ ਵਾਸਤੇ ਆਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ ਵਾਰਤਲਾਪ ਹੋਈ ਸੇਵਾ ਮੰਗੀ ਨੂਰੇ ਮਾਹੀ ਦੇ ਮਾਲਕ ਰਾਏ ਇਕੱਲੇ ਨੇ ਕਲਗੀਧਰ ਪਾਤਸ਼ਾਹ ਕੋਲੋਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਸਾਡੇ ਦੋ ਛੋਟੇ ਸਾਹਿਬਜ਼ਾਦੇ ਸਾਡੀ ਮਾਤਾ ਉਹ ਸਾਡੇ ਤੋਂ ਵਿਛੜ ਗਏ ਸਨ ਕਿ ਕਿਸੇ ਨੂੰ ਭੇਜ ਕਰਕੇ ਉਹਨਾਂ ਦੀ ਖਬਰ ਲਿਆਉਣੀ ਕਰੋ ਰਾਏ ਇਕੱਲੇ ਨੇ ਨੂਰੇ ਮਾਹੀ ਨੂੰ ਸਰਹੰਦ ਦੀ ਧਰਤੀ ਤੇ ਭੇਜਿਆ ਕਿਉਂਕਿ ਖਾਲਸਾ ਜੀ ਨੂਰੇ ਮਾਹੀ ਦੀ ਭੈਣ ਦਾ ਵਿਵਾਹ ਸਰਹੰਦ ਦੀ ਧਰਤੀ ਤੇ ਹੋਇਆ ਸੀ ਨੂਰਾ ਮਾਹੀ ਸਰਹੰਦ ਦੀ ਧਰਤੀ ਤੇ ਆਇਆ ਜਿਸ ਧਰਤੀ ਤੇ ਗੁਰੂ ਤੇਗ ਬਹਾਦਰ ਕੇ ਪੋਤਰੇ ਗੁਰੂ ਗੋਬਿੰਦ ਸਿੰਘ ਕੇ ਪੂਤ ਜਿਨ ਦੀਏ ਗਏ ਵੋ ਨੀਹੋਂ ਮੈਂ ਪੰਥ ਪ੍ਰਬਲ ਭਏ ਸੂਤ ਜਿੱਥੇ ਨੀਹਾਂ ਦੇ ਵਿੱਚ ਚਿਣ ਦਿੱਤੇ ਗਏ ਮੇਰੇ ਸਾਹਿਬ ਦੇ ਲਖਤੇ ਜ਼ਿਗਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦਾ ਇਹ ਹਾਲ ਜਦੋਂ ਨੂਰੇ ਮਾਹੀ ਨੂੰ ਪਤਾ ਲੱਗਾ ਖਾਲਸਾ ਜੀ ਉਹਦੀ ਧਾਹ ਨਿਕਲ ਗਈ ਉੱਤੋਂ ਵਾਪਸ ਆਪਣੇ ਮਾਲਕ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਚੱਲ ਕੇ ਵੀ ਨਹੀਂ ਸੀ ਜਾਇਆ ਜਾ ਰਿਹਾ ਭੁੱਬਾ ਮਾਰ ਕੇ ਰੋਈ ਜਾ ਰਿਹਾ ਨਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਪਹੁੰਚਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਪਹੁੰਚਿਆ ਮਹਾਰਾਜ ਡੱਡਰੀ ਘਾਹ ਦੇ ਉੱਪਰ ਸਜੇ ਹੋਏ ਸਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਤੀਰ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੂਰੇ ਮਾਹੀ ਨੂੰ ਪੁੱਛਿਆ ਨੂਰਿਆ ਦੱਸ ਸਰਹੰਦ ਦੀ ਧਰਤੀ ਤੋਂ ਕੀ ਖਬਰ ਲਿਆਇਆ ਨੂਰਾ ਮਾਹੀ ਬੋਲ ਨਾ ਸਕਿਆ ਸਤਿਗੁਰੂ ਦੇ ਚਰਨ ਭਿੱਜ ਗਏ ਨੂਰੇ ਮਾਹੀ ਦੇ ਨੇਤਰਾਂ ਦੇ ਹੰਝੂਆਂ ਨਾਲ ਮਹਾਰਾਜ ਨੇ ਮੋਢਿਆਂ ਤੋਂ ਚੱਕਿਆ ਤੇ ਨੂਰਾ ਮਾਹੀ ਨੇ ਕਿਹਾ ਨੂਰੇ ਮਾਹੀ ਆਖਿਆ ਮੈਂ ਕਿੱਦਾਂ ਬਿਆਨ ਕਰਾਂ ਕਹਿਰ ਉੱਥੋਂ ਦਾ ਤੱਕ ਕੇ ਮੈਂ ਕਿੱਦਾਂ ਬਿਆਨ ਕਰਾਂ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਕਿੱਦਾਂ ਦੱਸਾਂ ਝੂਠਿਆਂ ਦੀ ਕਚਹਿਰੀ ਵਿੱਚ ਫਤਿਹ ਗੁੰਜਾ ਗਏ ਜੋ ਲਾਲਾ ਨਾਲ ਬੀਤੇ ਆ ਮੈਂ ਦੱਸਾਂ ਕਿੱਦਾਂ ਪਾਤਸ਼ਾਹ ਉਹਨਾਂ ਝੂਠਿਆਂ ਦੀ ਕਚਹਿਰੀ ਵਿੱਚ ਉਹ ਨਿੱਕੇ ਨਿੱਕੇ ਖੁਦਾਵਾਂ ਨੇ ਉਹ ਨਿੱਕੀਆਂ ਦੋ ਮੂਰਤਾਂ ਨੇ ਸੋਹਣੀਆਂ ਮੂਰਤਾਂ ਨੇ ਪਾਤਸ਼ਾਹ ਤੇਰੀ ਵਾਹਿਗੁਰੂ ਕੀ ਫਤਿਹ ਦੀ ਗੁਲਜ਼ਾਰਾ ਪਾ ਦਿੱਤੀਆਂ ਸਤਿਗੁਰੂ ਝੂਠਿਆਂ ਦੇ ਦਰਬਾਰ ਵਿੱਚ ਨਾ ਕੋਈ ਦਲੀਲ ਨਾ ਅਪੀਲ ਬੱਚਿਆਂ ਨੂੰ ਆਖਦੇ ਕਿ ਕਰੋ ਧਰਮ ਤਬਦੀਲ ਪਾਤਸ਼ਾਹ ਤੇਰੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਕਿਹਾ ਕਿ ਧਰਮ ਤਬਦੀਲ ਕਰ ਲਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਣਦੇ ਰਹੇ ਨੂਰੇ ਮਾਹੀ ਨੇ ਆਖਿਆ ਪਰ ਪਾਤਸ਼ਾਹ ਬੱਚੇ ਨਿਡਰ ਹੋ ਕੇ ਆਖਦੇ ਕਿਉਂ ਕਰਦੇ ਹੋ ਮਜ਼ਬੂਰ ਨਾ ਕਰੋ ਸਾਨੂੰ ਮਜ਼ਬੂਰ ਬੱਚੇ ਨਿਡਰ ਹੋ ਕੇ ਆਖਦੇ ਨਾ ਕਰੋ ਸਾਨੂੰ ਮਜ਼ਬੂਰ ਕਿਉਂ ਲਿਆਉਣ ਲਈ ਇਸ ਆਮ ਵਿੱਚ ਸਾਨੂੰ ਕਰਦੇ ਹੋ ਮਜ਼ਬੂਰ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਸੂਬੇ ਨੂੰ ਕਿ ਪਾਪੀਆ ਸਾਨੂੰ ਇਸ ਇਸਲਾਮ ਮਤ ਵਿੱਚ ਲਿਆਉਣ ਲਈ ਮਜ਼ਬੂਰ ਨਾ ਕਰ ਤੇ ਪਾਤਸ਼ਾਹ ਨਿੱਕੇ ਨਿੱਕੇ ਦੇ ਖੁਦਾ ਨੇ ਨੀਹਾਂ ਦੇ ਵਿੱਚ ਖੜ ਕੇ ਫਤਿਹ ਦੀ ਗੁਲਜ਼ਾਰਾਂ ਪਾ ਦਿੱਤੀਆਂ ਪਾਤਸ਼ਾਹ ਨੀਹਾਂ ਦੇ ਵਿੱਚ ਖੜ ਕੇ ਤੇਰੇ ਸਾਹਿਬਜ਼ਾਦਿਆਂ ਨੇ ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਨੇ ਇਹ ਨਾਰਾ ਬੁਲੰਦ ਕਰ ਦਿੱਤਾ ਹਮ ਜਾੜ ਦੇ ਕੇ ਔਰੋ ਕੀ ਜਾਨੇ ਬਚਾ ਚੱਲੇ। ਸਿੱਖੀ ਕੀ ਸਲਤਨਤ ਕਾ ਬੂਟਾ ਲਗਾ ਚੱਲੇ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸ਼ਹਾਦਤਾਂ ਦੇ ਜਾਮ ਪੀ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਇਹ ਵਾਰਤਾ ਸੁਣ ਕੇ ਰਾਏ ਕੱਲਾ ਵੀ ਔਰ ਕੋਲ ਖੜੀ ਸਿੱਖ ਸੰਗਤ ਵੀ ਭੁੱਬਾਂ ਮਾਰ ਕੇ ਰੋ ਪਈ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਮੂੰਦ ਲਏ। ਸਤਿਗੁਰੂ ਦੇ ਹੱਥ ਵਿੱਚ ਤੀਰ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਘਾਹ ਦੇ ਬੂਟੇ ਦੇ ਨਾਲ ਚੋਜ ਵਰਤਾ ਰਹੇ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਝ ਪਲਾਂ ਦੇ ਬਾਅਦ ਨੇਤਰ ਖੋਲੇ। ਰਾਏ ਕੱਲੇ ਵੱਲ ਵੇਖ ਕੇ ਕਹਿਣ ਲੱਗੇ, ਰਾਏ ਜੀ ਪਾਏ ਕੁਹਾੜੇ ਮਾਰਿਆ ਗਾਫਲ ਆਪਣੇ ਹੱਥ, ਜ਼ਾਲਮਾਂ ਦੇ ਜ਼ੁਲਮ ਨੇ ਮਜ਼ਲੂਮਾਂ ਦੀ ਜਾਨ ਨਹੀਂ ਲਈ, ਜ਼ਾਲਮਾਂ ਦੇ ਜ਼ੁਲਮ ਨੇ ਆਪਣੇ ਰਾਜ ਦੀਆਂ ਜੜ੍ਹਾਂ ਪੱਟ ਲਈਆਂ। ਸੱਚ ਹੈ ਖਾਲਸਾ ਜੀ ਕਿ ਇਸ ਕੌਮ ਨੇ ਜਦੋਂ ਵੀ ਕਦੇ ਸੰਘਰਸ਼ ਕੀਤਾ, ਸੱਚ ਹੈ ਕੌਮ ਸੰਘਰਸ਼ ਕਰਕੇ ਸਦਾ ਜਿੱਤਦੀ ਰਹੀ ਹੈ, ਪਰ ਜਿਸ ਹਾਕਮ ਦੀ ਹਕੂਮਤ ਦੇ ਵਿੱਚ ਇਸ ਕੌਮ ਨੇ ਸੰਘਰਸ਼ ਕੀਤਾ, ਨਾ ਤਾਂ ਉਹ ਹਾਕਮ ਬਹੁਤੀ ਦੇਰ ਰਿਹਾ ਤੇ ਨਾ ਉਹਦੀ ਹਕੂਮਤ ਬਹੁਤੀ ਦੇਰ ਰਹੀ ਹੈ। ਕਿਉਂਕਿ ਜਿਨ੍ਹਾਂ ਦੀ ਰਗਾਂ ਦੇ ਵਿੱਚ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਜੀ ਦਾ ਖੂਨ ਜਿਨ੍ਹਾਂ ਦੀ ਰਗਾਂ ਵਿੱਚ ਦੌੜਦਾ ਹੋਵੇ, ਉਹ ਕਦੇ ਹਾਰ ਨਹੀਂ ਸਕਦੇ। ਕਿਆ ਖੂਬ ਥੇ ਵੋ ਜੋ ਹਮੇ ਆਪਣੀ ਪਹਿਚਾਣ ਦੇ ਗਏ, ਹਮਾਰੀ ਪਹਿਚਾਣ ਕੇ ਲੀਏ ਵੋ ਆਪਣੀ ਜਾਨ ਦੇ ਗਏ। ਮੈਂ ਬੇਨਤੀ ਤਾਂ ਕੀਤੀ ਕਿ ਖਾਲਸਾ ਸੀ ਸੰਘਰਸ਼ ਕਰਨਾ, ਸ਼ਹੀਦੀਆਂ ਪਾਉਣੀਆਂ, ਸ਼ਹੀਦੀਆਂ ਦਾ ਚਾਅ ਇਸ ਕੌਮ ਦੀਆਂ ਰਗਾਂ ਦੇ ਵਿੱਚ ਤਾਂ ਦੌੜਦਾ, ਇਹ ਵਾਰਸ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਨੇ। ਤੇ ਜੇ ਅੱਜ ਵੀ ਕੌਮ ਸੜਕਾਂ ਤੇ ਆ ਕੇ ਕਿਸਾਨਾਂ ਦੇ ਲਈ ਸੰਘਰਸ਼ ਕਰ ਰਹੀ ਹੈ ਤੇ ਹਕੂਮਤਾਂ ਨੂੰ ਇਹ ਵੇਖਣਾ ਚਾਹੀਦਾ ਕਿ ਇਹਨਾਂ ਦੇ ਉੱਤੇ ਅਤਿਆਚਾਰ ਕਰਨ ਵਾਲੇ ਨਾ ਤਾਂ ਹਾਕਮ ਬਹੁਤੀ ਦੇਰ ਰਹਿੰਦੇ ਨੇ, ਨਾ ਉਹਨਾਂ ਦੀਆਂ ਹਕੂਮਤਾਂ ਬਹੁਤੀ ਦੇਰ ਰਹਿੰਦੀਆਂ, ਪਰ ਸੰਘਰਸ਼ ਕਰਕੇ ਸ਼ਹੀਦੀਆਂ ਪਾਉਣ ਵਾਲੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਨਿਸ਼ਾਨ ਪੂਰੀ ਆਕਾਸ਼ ਦੀ ਉਚਾਈ ਤੱਕ ਝੁਲਦੇ ਨੇ ਤੇ ਝੁਲਦੇ ਹੀ ਰਹਿਣਗੇ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ ਗੁਰੂ ਤੇ ਖਾਲਸੇ ਪੰਥ ਨੂੰ ਕਿ ਇਬਾਦਤ ਦਾ ਤੇ ਸ਼ਹਾਦਤ ਦਾ ਪਾਠ ਸਿਖਾਇਆ। ਜੇ ਇਬਾਦਤ ਕਰਾਂਗੇ ਤਾਂ ਜਾ ਕਰਕੇ ਸ਼ਹਾਦਤ ਦੀ ਬਾਤ ਹੋ ਸਕਦੀ ਹੈ। ਇਸੇ ਕਰਕੇ ਸ਼ਹੀਦਾਂ ਦੇ ਸਰਤਾਜ ਨੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੀ ਇਹ ਬਚਨ ਕੀਤਾ ਕਿ ਭਾਈ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਦੀ ਹਸਤੀ ਦੇ ਮਾਲਕ, ਮਾਮੂਲੀ ਗੱਲਬਾਤ ਨਾਲ ਨਹੀਂ ਬਣਿਆ ਜਾਂਦਾ, ਇਬਾਦਤ ਕਰਨੀ ਪੈਂਦੀ ਹੈ। ਇਸ ਕਰਕੇ ਗੁਰੂ ਤੇ ਸਿੱਖੋ ਸੰਗਤ ਦੇ ਵਿੱਚ ਬੈਠ ਕਰਕੇ ਨਾਮ ਜਪੋ, ਨਾਮ ਦੇ ਵਿੱਚ ਸੁਰਤ ਜੋੜੋ, ਕਿਉਂਕਿ ਜਦੋਂ ਨਾਮ ਦਾ ਨਿੱਘ ਮਾਨਾਂਗੇ ਬਾਹਰ ਦੀ ਸਰਦੀ ਤੁਹਾਡੇ ਤਨ ਅਤੇ ਮਨ ਨੂੰ ਕਦੇ ਬੁਲਾ ਨਹੀਂ ਸਕਦੀ। ਬਾਹਰ ਦੀਆਂ ਸਰਦੀਆਂ ਕਦੇ ਵੀ ਤੁਹਾਡੇ ਮਨ ਨੂੰ ਬੁਲਾ ਨਹੀਂ ਸਕਣਗੀਆਂ, ਕਿਉਂਕਿ ਮਨ ਦੇ ਵਿੱਚ ਖੇੜਾ ਬਣ ਜਾਵੇਗਾ। ਸੁਣਿਆ ਦੁੱਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ, ਉਹ ਵਿਗਾਸ ਬਣ ਜਾਵੇਗਾ। ਜਿਸ ਵਿਗਾਸ ਦੀ ਬਾਤ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਵਿੱਚ ਕੀਤੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਬਖਸ਼ਿਸ਼ ਤਾਂ ਹੁੰਦੀ ਹੈ ਜੇ ਸੱਚੇ ਗੁਰੂ ਦੀ ਕਿਰਪਾ ਹੋ ਜਾਵੇ, ਸੱਚਾ ਗੁਰੂ ਕਿਰਪਾ ਕਰਕੇ ਸੰਗਤ ਦੀਆਂ ਘੜੀਆਂ ਬਖਸ਼ ਦੇਵੇ, ਕਿਉਂਕਿ ਸੱਚੇ ਗੁਰੂ ਦਾ ਅੰਤ ਪਾਉਣਾ ਨਾਮੁਮਕਿਨ ਹੈ। ਇੱਕ ਵਿਦਵਾਨ ਦਾ ਕਥਨ ਹੈ ਕਿ ਸੱਚੇ ਗੁਰੂ ਦੀ ਵਡਿਆਈ ਇਸ ਤਰ੍ਹਾਂ, ਗੁਰ ਮਹਿਮਾ ਮਿਸ਼ਰੀ ਮੇਰ ਸਮ, ਅਮਿਤ ਅਗਮ ਅਪਾਰ, ਚੀਰੀ ਮੁਖ ਨਿਜ ਭਰ ਲਿਆ ਕਛ ਅੰਤ ਨਾ ਪਾਰਾ ਵਾਰ। ਜਿਵੇਂ ਮਿਸ਼ਰੀ ਦਾ ਬਹੁਤ ਵੱਡਾ ਪਹਾੜ ਹੋਵੇ, ਨਿੱਕੀ ਜਿਹੀ ਕੀੜੀ ਮਿਸ਼ਰੀ ਦੇ ਵੱਡੇ ਜਿਹੇ ਪਰਬਤ ਤੋਂ ਚੁੰਝ ਭਰ ਕੇ ਕਵੇ ਕਿ ਮੈਂ ਮਿਸ਼ਰੀ ਦੀ ਮਿਠਾਸ ਦਾ ਅੰਤ ਪਾ ਲਿਆ, ਕਹਿੰਦੇ ਉਸ ਕੀਟੀ ਦੀ, ਉਸ ਚੀਟੀ ਦੀ ਮੂਰਖਤਾ ਹੀ ਹੋਵੇਗੀ। ਬਸ ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਅਥਾਹ ਹੈ, ਅਗੰਮ ਹੈ। ਗੁਰੂ ਕਾ ਸਿੱਖ ਇੱਕ ਜ਼ਬਾਨ ਦੇ ਨਾਲ ਵਡਿਆਈ ਕਰਕੇ ਗੁਰੂ ਵਿੱਚ ਸਮਾ ਤੇ ਸਕਦਾ, ਪਰ ਸੱਚ ਹੈ ਗੁਰੂ ਦੀ ਵਡਿਆਈ ਦਾ ਅੰਤ ਨਹੀਂ ਪਾ ਸਕਦਾ, ਜਾ ਕੋ ਅੰਤ ਨਾ ਪਾਰਾ ਵਾਰਾ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਗੁਰੂ ਦੀ ਵਡਿਆਈ ਬਿਆਨ ਕਰਦੇ ਹਨ।
ਕਰ ਗਹਿ ਕਾੜ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੁਰੂ ਦੀ ਇਹ ਵਡਿਆਈ ਹੈ ਜਿਹਦੇ ਉੱਤੇ ਗੁਰੂ ਮਿਹਰ ਭਰਿਆ ਹੱਥ ਰੱਖ ਦੇਵੇ ਤੇ ਸਤਿਗੁਰੂ ਗੁਰੂ राम दा सच्चे पातशाह अपनी मेहर भरी दृष्टि पा दन। कहिंदे गुरु की कृपा सदका, गुरु की बख्शिश का सदका, कहिंदे गुरु अपने सेवक नूं, अपने प्यारे नूं इस संसार रूपी भव सागर तो पार करा दिंदा है।
जनम मरना काटे गुरु बचने, बहुल ना संकट द्वारा।
और जेड़ा गुरु का सिख गुरु के बचना नूं मन दे विच वसा लवे, जे एक गुरु की सिख सुनी, जे गुरु का सिख एक बचन भी अपने जीवन दे विच गुरु का कमा लवे। कहिंदे जनम मरन काटे गुरु बचनी, जन्मा मरण का गेड़ कटिया जाता गुरु के बचना दे नाल। ये गुरु के बचना की ताकत है। और बहुर ना संकट द्वारा, जीवन दे विच संकट आउंदे ने, सतगुरु कहिंदे गुरु के बचना विच ताकत है। जेड़ा भी गुरु का सिख गुरु की बाणी का जाप कर लवे कि जा तू मेरा वल है ता क्या मोहशंदा, तुझ सब कुछ मैनो सौंपया, जा तेरा बंदा लखवी तोट न आवई, खाए खर्च रहंदा लख चौरासी मेदनी सब सेव करंदा। ए गुरु दे बचना दी ताकत है, बरकत है कि गुरु दी कृपा दे नाल दोबारा फिर संकट कुछ कह भी नहीं सकते, दोबारा फिर जीवन दे विच संकट नहीं आउंदे। जे गुरु का सिख गुरु के बचना नूं जीवन दे विच कमा लवे, गुर का शब्द रखवारे चौकी चल गिरद हमारे, राम नाम मन लागा जम लजाए कर पागा। जेड़ा गुरु के बचन मन च वसा लवे ना खालसा जी, गुरु फिर उस गुरु के सिख तों कदे दूर नहीं हुंदा। सच है जिन्हां गुरुकियां सिखां ने कदे संघर्ष करन लग्गियां, घोड़िया दियां काठियां ते ऐ कड़ाके दियां सर्दियां दियां रातां गुजारियां होणगियां, उन्हां दे मन दे विच जपजी साहिब वसिया होवेगा, ताई घोड़िया दियां काठियां ते सो के भी ਉਹ ਮੱਖਮਲ ਦੇ ਗੱਦੇ ਵਰਗੀ ਰਾਤ ਗੁਜ਼ਾਰਦੇ ਰਹੇ। ਉਹ ਤਾਂ ਹੀ ਕਰਕੇ ਭੁੱਖਾਂ ਕੜਾਕੇ ਕੱਟ ਕੇ ਵੀ ਇਹ ਗੱਲ ਕਹਿੰਦੇ ਰਹੇ ਕਿ ਅੱਜ ਭਾਵੇਂ 36 ਪ੍ਰਕਾਰ ਦੇ ਭੋਜਨ ਵੀ ਮਿਲ ਜਾਣ, ਪਰ ਜੋ ਆਨੰਦ ਅੱਜ ਕੰਡਿਆ ਦੀ ਸੇਜ ਤੇ ਸੋ ਕੇ ਆ ਰਿਹਾ ਉਹ 36 ਪ੍ਰਕਾਰ ਦੇ ਪਦਾਰਥਾਂ ਚੋਂ ਵੀ ਨਹੀਂ ਮਿਲੇਗਾ। ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਉਹ ਜਾਪ ਸਾਹਿਬ ਵਸਿਆ ਹੈ, ਉਹਨਾਂ ਵਿੱਚ ਕਬੇ ਵਾਚ ਬੇਨਤੀ ਚੌਪਈ ਸਾਹਿਬ ਵਸੀ ਹੈ ਕਿ ਹਮਰੀ ਕਰੇ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ ਕਿ ਪਾਤਸ਼ਾਹ ਸਾਡੇ ਚਿੱਤ ਦੀ ਇੱਛਾ ਪੂਰੀ ਕਰ ਦੇ। ਪਿਆਰੇ ਆਪਾਂ ਆਪਣੇ ਅੰਦਰ ਝਾਤ ਪਾਈਏ ਕਿ ਸਾਡੇ ਚਿੱਤ ਦੀ ਇੱਛਾ ਕੀ ਹੈ ਤੇ ਉਹਨਾਂ ਦੇ ਚਿੱਤ ਦੀ ਇੱਛਾ ਕੀ ਸੀ। ਉਹਨਾਂ ਦੇ ਚਿੱਤ ਦੀ ਇੱਛਾ ਸੀ ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ। ਸਾਡੇ ਚਿੱਤ ਦੀ ਇੱਛਾ ਪਾਤਸ਼ਾਹ ਤੇਰੇ ਚਰਨਾਂ ਦੇ ਨਾਲ ਸਾਡਾ ਮਨ ਜੁੜ ਜਾਵੇ, ਤੇ ਜਦੋਂ ਚਰਨਾਂ ਦੇ ਨਾਲ ਮਨ ਜੁੜ ਜਾਵੇ ਨਾ ਖਾਲਸਾ ਜੀ, ਫਿਰ ਤਨ ਭਾਵੇਂ ਕਿੱਥੇ ਵੀ ਪਿਆ ਹੋਵੇ ਪਰ ਮਨ ਸਦਾ ਗੁਰੂ ਕੇ ਚਰਨਾਂ ਦੇ ਵਿੱਚ ਹੀ ਪਿਆ ਰਹਿੰਦਾ। ਸੱਚ ਹੈ ਆਪਾਂ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹਾਂ, ਪਰ ਕਿਤੇ ਇਸ ਭਾਵਨਾ ਨਾਲ ਦਰਸ਼ਨ ਕਰੀਏ ਕਿ ਜਦੋਂ ਮੱਥਾ ਗੁਰੂ ਕੇ ਚਰਨਾਂ ਵਿੱਚ ਰੱਖੀਏ ਤੇ ਫਿਰ ਮਨ ਗੁਰੂ ਨੂੰ ਦੇ ਜਾਈਏ ਤੇ ਗੁਰੂ ਕੀ ਮੂਰਤ ਆਪਣੇ ਨੇਤਰਾਂ ਦੇ ਵਿੱਚ ਵਸਾ ਕੇ ਲੈ ਜਾਈਏ। ਕਿਉਂਕਿ ਇਤਿਹਾਸ ਦੇ ਬੋਲ ਨੇ, ਜਦੋਂ ਗੁਰੂ ਕੇ ਸਿੱਖ ਨੇ ਦਰਸ਼ਨ ਕੀਤੇ ਪੀਰ ਬੁੱਧੂ ਸ਼ਾਹ ਨੇ, ਉਹਨੇ ਇਹ ਬਚਨ ਕਹੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੂੰ, ਮਹਾਰਾਜ ਐਸੀ ਮਿਲਣੀ ਅਬ ਮਿਲ ਗਏ, ਲੈ ਦਰਸ਼ਨ ਕੋ ਮਨ ਦੇ ਗਏ। ਪਾਤਸ਼ਾਹ ਮੈਂ ਐਸੀ ਮਿਲਣੀ ਆਪ ਜੀ ਨਾਲ ਮਿਲਿਆ, ਤੁਹਾਡੇ ਦਰਸ਼ਨ ਲੈ ਚੱਲਾਂ ਤੇ ਆਪਣਾ ਮਨ ਤੁਹਾਡੇ ਚਰਨਾਂ ਵਿੱਚ ਰੱਖ ਚੱਲਾਂ, ਸਾਨੂੰ ਇਹ ਮਿਲਣੀ ਮਿਲਣੀ ਆ ਜਾਵੇ।
ਨਾਨਕ ਸਰਨ ਗਹੀ ਸੁਆਮੀ ਕੀ ਪੁਨਃ ਪੁਨਃ ਨਮਸਕਾਰਾ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਸੁਆਮੀ ਦੀ ਸ਼ਰਨੀ ਪੈ ਗੁਰੂ ਕਿਆ ਸਿੱਖਾ, ਤੇ ਉਸਨੂੰ ਵਾਰ ਵਾਰ ਨਮਸਕਾਰ ਕਰ, ਕੋਟ ਜਿਹਵ ਕਰ ਭਾਖੀਏ ਤੇ ਉਪਾਰ ਨਾ ਪਾਏ, ਜਿਹਦਾ ਕਰੋੜਾ ਜ਼ੁਬਾਨਾਂ ਦੇ ਨਾਲ ਵੀ ਬਿਆਨ ਕਰੀਏ ਉਸਦੀ ਸਿਫਤ ਨੂੰ ਤਾਂ ਵੀ ਅੰਤ ਨਹੀਂ ਪਾਇਆ ਜਾ ਸਕਦਾ, ਉਸਨੂੰ ਵਾਰ ਵਾਰ ਨਮਸਕਾਰ ਕਰ। ਮਨ ਤਨ ਬਲਿਹਾਰੀ ਦਰਸਾਰੀ ਕੋਟ ਕੋਟ ਬੰਧਨ ਨਮਸਕਾਰਾ, ਕਰੋੜਾਂ ਵਾਰ ਵੀ ਉਸ ਗੁਰੂ ਨੂੰ ਨਮਸਕਾਰਾ ਕਰੇ, ਮੱਥਾ ਰਗੜੇ ਤਾਂ ਸੱਚ ਹੈ ਤਾਂ ਵੀ ਉਸ ਗੁਰੂ ਦੇ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਗੁਰੂ ਦੇ ਅੱਗੇ ਝੁਕਿਆ ਨਹੀਂ ਜਾ ਸਕਦਾ। ਗੁਰੂ ਦੇ ਅੱਗੇ ਅਸਲ ਵਿੱਚ ਤਾਂ ਹੀ ਝੁਕਿਆ ਜਾ ਸਕਦਾ ਹੈ ਜੇ ਤੂੰ ਵੀ ਭਾਈ ਦਇਆ ਰਾਮ ਦੀ ਤਰ੍ਹਾਂ ਆਪਣਾ ਸੀਸ ਤਲੀ ਤੇ ਧਰ ਕੇ ਆਵੇ ਤੇ ਗੁਰੂ ਦੇ ਸਨਮੁਖ ਸੀਸ ਧਰ ਦੇਵੇਂ। ਪਾਤਸ਼ਾਹ
ਤੇ ਸੀਸ ਅੱਜ ਤੋਂ ਤੇਰਾ ਜੋ ਕਰਨਾ ਤੂੰ ਕਰ ਲੈ। ਸੋ ਇਸ ਤਰ੍ਹਾਂ ਸਾਨੂੰ ਸਤਿਗੁਰੂ ਦੇ ਦਰਬਾਰ ਵਿੱਚ ਦਰਸ਼ਨ ਕਰਨ ਦੀ ਜਾਚ ਆ ਜਾਵੇ। ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਇੱਥੇ ਸੰਪੂਰਨ ਹੁੰਦੀ ਹੈ ਔਰ ਜੋ ਪਾਵਨ ਪਵਿੱਤਰ ਸਥਾਨ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਵਿਚਾਰ ਆਪ ਸਭ ਸਰਵਣ ਕਰਦੇ ਹੋ, ਆਓ ਉਸ ਪਾਵਨ ਪਵਿੱਤਰ ਸ਼ਬਦ ਨੂੰ ਸਰਵਣ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪੂਰਾ ਭਾਗ ਸਤਿਗੁਰ ਪਾਈਆ ਜੇ ਹਰ ਪ੍ਰਭ ਬਖਸ਼ ਕਰੇ।
ਪਾਵਨ ਪਵਿੱਤਰ ਸ਼ਬਦ ਜੋ ਕਿ 851 ਅੰਗ ਤੇ ਦਰਜ ਹੈ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਜੋ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਵਿੱਚ ਸਰਵਣ ਕੀਤਾ ਕਿ ਸੱਚੇ ਗੁਰੂ ਦਾ ਅੰਤ ਪਾਉਣਾ ਬਹੁਤ ਕਠਿਨ ਹੈ, ਪਰ ਜੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਖਾਲਸਾ ਜੀ ਤੇ ਸੱਚ ਹੈ ਜਨਮਾਂ ਜਨਮਾਂ ਦੀ ਮੈਲ ਧੁੱਪ ਜਾਂਦੀ, ਜਨਮਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ। ਜਿਨ੍ਹਾਂ ਉੱਤੇ ਗੁਰੂ ਦੀ ਬਖਸ਼ਿਸ਼ ਹੋ ਗਈ ਉਹ ਫਿਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ, ਉਹ ਇਨਸਾਨ ਨਹੀਂ ਰਹੇ, ਉਹ ਭਗਵਾਨ ਦਾ ਰੂਪ ਹੋ ਗਏ, ਉਹ ਦੇਵਤਿਆਂ ਸਮਾਨ ਹੋ ਗਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਪੂਰੇ ਭਾਗ ਸਤਿਗੁਰ ਪਾਈਐ, ਕਹਿੰਦੇ ਪੂਰੇ ਭਾਗ ਬੰਦੇ ਦੇ ਚੰਗੇ ਭਾਗ ਹੋਣ ਤੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਚੰਗੇ ਭਾਗ ਨੇ ਜੋ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਜੁੜਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਹਾਂ, ਸਤਿਗੁਰੂ ਜੀ ਦੀ ਬਾਣੀ ਸਰਵਣ ਕਰਦੇ ਹਾਂ, ਪਰ ਕਹਿੰਦੇ ਸਤਿਗੁਰੂ ਅੱਗੇ ਅਰਦਾਸ ਕਰਿਆ ਕਰੀਏ ਕਿ ਪਾਤਸ਼ਾਹ ਤੁਹਾਡੀ ਉਹ ਮਿਹਰ ਹੋ ਜਾਵੇ, ਬਖਸ਼ਿਸ਼ ਹੋ ਜਾਵੇ ਜਿਹੜੀ ਬਖਸ਼ਿਸ਼ ਬਾਬਾ ਬੁੱਢਾ ਸਾਹਿਬ ਤੇ ਹੋਈ ਤੇ ਸਾਡੇ ਹਿਰਦੇ ਦੇ ਅੰਦਰ ਬਾਣੀ ਵਸ ਜਾਵੇ। ਕਿਉਂਕਿ ਗੁਰੂ ਦੀ ਪ੍ਰਾਪਤੀ, ਗੁਰੂ ਕੀ ਬਾਣੀ ਦੀ ਪ੍ਰਾਪਤੀ ਤਦ ਹੀ ਹੈ ਜੇ ਹਰ ਪ੍ਰਭ ਬਖਸ਼ ਕਰੇ, ਜੇ ਖੁਦ ਖੁਦਾ ਸਾਡੇ ਕਰਮਾਂ ਨੂੰ ਤੱਕ ਕਰਕੇ ਸਾਡੇ ਤੇ ਰਹਿਮਤ ਕਰ ਦੇਵੇ, ਤਰਸ ਕਰ ਦੇਵੇ। ਪਿਆਰਿਓ, ਸਤਿਗੁਰੂ ਦੀ ਸ਼ਖਸੀਅਤ ਮਾਮਲੀ ਸ਼ਖਸੀਅਤ ਨਹੀਂ। ਨਮਸਕਾਰ ਤੇ ਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਇਸ ਗੁਰੂ ਨੇ ਕੁੱਲ ਕਾਇਨਾਤ ਨੂੰ ਬਣਾਇਆ। ਤੇ ਸਤਿਗੁਰੂ ਕਹਿੰਦੇ ਇਸ ਗੁਰੂ ਦੀ ਪ੍ਰਾਪਤੀ ਤਦ ਹੀ ਹੁੰਦੀ ਹੈ ਜੇ ਹਰ ਪ੍ਰਭ ਬਖਸ਼ ਕਰੇ, ਜੇ ਕੁੱਲ ਕਾਇਨਾਤ ਨੂੰ ਬਣਾਉਣ ਵਾਲਾ ਖੁਦ ਖੁਦਾ ਹੀ ਬਖਸ਼ਿਸ਼ ਕਰੇ, ਰਹਿਮਤ ਕਰ ਦੇਵੇ।
ਉਪਾਵਾ ਸਿਰ ਉਪਾਓ ਹੈ ਨਾਓ ਪ੍ਰਾਪਤ ਹੋਏ।
ਜੀਵਨ ਦੇ ਵਿੱਚ ਖਾਲਸਾ ਜੀ ਜਦੋਂ ਤਕਲੀਫ਼ ਪਰੇਸ਼ਾਨੀ ਜਾਂ ਕੋਈ ਦੁੱਖ ਰੋਗ ਆ ਜਾਵੇ ਨਾ, ਆਪਾਂ ਕਈ ਵਾਰ ਸੁਭਾਵਕ ਹੀ ਕਿਸੇ ਨਾ ਕਿਸੇ ਸੱਜਣ ਨੂੰ ਪੁੱਛਦੇ ਹਾਂ ਕਿ ਭਾਈ ਮੇਰੀ ਤਕਲੀਫ਼ ਦਾ ਕੋਈ ਉਪਾਅ ਹੈ, ਮੇਰੀ ਪੀੜਾ ਦਾ ਮੇਰੇ ਦੁੱਖ ਦਾ ਕੋਈ ਉਪਾਅ ਹੋ ਸਕਦਾ। ਤੇ ਪਿਆਰ ਵਾਲਿਓ, ਅਕਸਰ ਇਹ ਵੇਖਣ ਵਿੱਚ ਆਉਂਦਾ ਹਾਲਾਤ ਐਸੇ ਹੋ ਜਾਂਦੇ ਨੇ ਕਿ ਸੰਸਾਰ ਦੇ ਸਾਰੇ ਉਪਾਅ ਖਤਮ ਹੋ ਜਾਂਦੇ ਨੇ, ਪਰ ਜਦੋਂ ਦੁਨੀਆਂ ਦੇ ਸਾਰੇ ਉਪਾਅ ਖਤਮ ਹੋ ਜਾਣ, ਸਤਿਗੁਰੂ ਕਹਿੰਦੇ ਫਿਰ ਉਦੋਂ ਉਪਾਵਾਂ ਦਾ ਉਪਾਅ ਬਚ ਜਾਂਦਾ। ਕਹਿੰਦੇ ਉਪਾਵਾਂ ਦਾ ਉਪਾਅ ਹੈ ਨਾਮ ਨੂੰ ਜਪਣਾ। ਜਿਹੜਾ ਨਾਮ ਜਪ ਲਵੇ ਨਾ, ਉਹਦੀ ਵੱਡੀ ਤੋਂ ਵੱਡੀ ਤਕਲੀਫ਼ ਹੋਵੇ ਤੇ ਨਾਮ ਦੀ ਬਰਕਤ ਦੇ ਨਾਲ ਤਕਲੀਫ਼ ਸੜ ਕੇ ਸੁਆਹ ਹੋ ਜਾਂਦੀ, ਦੁੱਖ ਸੜ ਕੇ ਸੁਆਹ ਹੋ ਜਾਂਦਾ। ਖਾਲਸਾ ਜੀ, ਸੰਸਾਰ ਦੇ ਉਪਾਅ ਮੁੱਕ ਜਾਣ ਤਾਂ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਉਪਾਅ ਹੈ ਨਾਮ ਨੂੰ ਜਪਣ ਦਾ। ਉਦਮ ਕਰੋ ਵੱਡੇ ਭਾਗੀ ਹੋ, ਸਿਮਰੋ ਹਰ ਹਰ ਰਾਏ। ਸੰਸਾਰ ਦੇ ਬੂਹੇ ਬੰਦ ਹੋ ਜਾਣ ਤੇ ਪਿਆਰ ਵਾਲੇ, ਤਦ ਵੀ ਇੱਕ ਬੂਹਾ ਸਦਾ ਖੁੱਲਿਆ ਰਹਿੰਦਾ ਗੁਰੂ ਰਾਮਦਾਸ ਦੇ ਦਰਬਾਰ ਦਾ। ਸੰਸਾਰ ਦੇ ਅੰਨ ਮੁੱਕ ਜਾਣ, ਸੰਸਾਰ ਦੇ ਭੋਜਨ ਮੁੱਕ ਜਾਣ, ਤਦ ਵੀ ਇੱਕ ਅੰਨ ਇੱਕ ਦਰਬਾਰ ਚੋਂ ਕਦੇ ਨਹੀਂ ਮੁੱਕਦਾ, ਭੋਜਨ ਕਦੇ ਨਹੀਂ ਮੁੱਕਦਾ, ਉਹ ਹੈ ਦਰਬਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ। ਵੇਖੋ, ਆ ਸਮੇਂ ਦੇ ਵਿੱਚ ਮਹਾਮਾਰੀ ਵੀ ਚੱਲ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਚੱਲ ਰਹੀ ਹੈ। ਆਪਾਂ ਇਹ ਸਾਰਾ ਸਾਲ ਇਸ ਮਹਾਮਾਰੀ ਬਾਰੇ ਸੁਣਿਆ ਤੇ ਵੱਡੇ ਤੋਂ ਵੱਡੇ ਵਿਗਿਆਨਕਾਂ ਨੇ, ਵੈਦਾਂ ਨੇ, ਡਾਕਟਰਾਂ ਨੇ ਕਿਹਾ ਹੁਣ ਉਪਾਅ ਕੋਈ ਨਹੀਂ, ਹੁਣ ਹੀਲਾ ਕੋਈ ਨਹੀਂ, ਵਸੀਲਾ ਕੋਈ ਨਹੀਂ। ਪਰ ਪਿਆਰ ਵਾਲਿਓ, ਐਸੇ ਸਮੇਂ ਦੇ ਵਿੱਚ ਵੀ ਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸੰਗਤਾਂ ਜੇ ਬਿਨਾਂ ਕਿਸੇ ਖੌਫ ਤੋਂ ਆਉਂਦੀਆਂ ਤੇ ਉਹਨਾਂ ਨੂੰ ਪਤਾ ਕਿ ਭਾਵੇਂ ਦੁਨੀਆਂ ਦੇ ਸਾਰੇ ਉਪਾਅ ਮੁੱਕ ਜਾਣ, ਦੁਨੀਆਂ ਦੇ ਵੱਡੇ ਤੋਂ ਵੱਡੇ ਡਾਕਟਰ ਹੱਥ ਖੜੇ ਕਰ ਜਾਣ, ਪਰ ਫਿਰ ਵੀ ਕੁੱਲ ਦੁਨੀਆਂ ਨੂੰ ਬਚਾਉਣ ਵਾਲਾ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਸਦਾ ਮੌਜੂਦ ਹੈ। ਗੁਰੂ ਰਾਮਦਾਸ ਦਾ ਬੂਹਾ ਸਦਾ ਖੁੱਲਿਆ, ਭਾਵੇਂ ਹਸਪਤਾਲਾਂ ਦੇ ਬੂਹੇ ਬੰਦ ਹੋ ਜਾਣ, ਭਾਵੇਂ ਹਸਪਤਾਲਾਂ ਦੇ ਬੂਹੇ ਬੰਦ ਹੋ ਜਾਣ ਪਰ ਗੁਰੂ ਰਾਮਦਾਸ ਦਾ ਬੂਹਾ ਬੰਦ ਨਹੀਂ ਹੋਵੇਗਾ। ਅੱਜ ਦਿੱਲੀ ਦੀ ਧਰਤੀ ਤੇ ਲੰਗਰ ਚੱਲ ਰਿਹਾ, ਪੁੱਛਦੇ ਫੰਡਿੰਗ ਕਿੱਥੋਂ ਆਉਂਦੀ ਹੈ, ਇਹਨਾਂ ਨੂੰ ਫੰਡਿੰਗ ਕੌਣ ਕਰਦਾ। ਪਰ ਪਿਆਰਿਓ ਸ਼ਾਇਦ ਭੁੱਲ ਜਾਂਦੀ ਹੈ ਹਕੂਮਤ ਕਿ ਇਹ ਉਸ ਗੁਰੂ ਨਾਨਕ ਦਾ ਦਰਬਾਰ ਹੈ, ਧੰਨ ਗੁਰੂ ਰਾਮਦਾਸ ਦਾ ਦਰਬਾਰ ਹੈ ਕਿ ਜਦੋਂ ਵਿਦੇਸ਼ਾਂ ਦੀਆਂ ਸਰਕਾਰਾਂ ਦੇ ਵੀ ਖਜ਼ਾਨੇ ਖਾਲੀ ਹੋ ਗਏ ਪਰ ਗੁਰੂ ਰਾਮਦਾਸ ਦਾ ਖਜ਼ਾਨਾ ਤਾਂ ਵੀ ਖਾਲੀ ਨਾ ਹੋਇਆ, ਲੋੜਵੰਦਾਂ ਨੂੰ ਲੰਗਰ ਗੁਰੂ ਰਾਮਦਾਸ ਦੇ ਘਰ ਤੋਂ ਪਹੁੰਚਦਾ ਰਿਹਾ। ਤੇ ਅੱਜ ਵੀ ਜੇ ਫੰਡਿੰਗ ਹੁੰਦੀ ਹੈ ਤੇ ਗੁਰੂ ਰਾਮਦਾਸ ਦੀ ਕਿਰਪਾ ਦੀ ਫੰਡਿੰਗ ਹੁੰਦੀ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੀ ਫੰਡਿੰਗ ਹੁੰਦੀ ਹੈ, ਤੇ ਗੁਰੂ ਰਾਮਦਾਸ ਦੀ ਕਿਰਪਾ ਦੀ ਫੰਡਿੰਗ ਕਦੇ ਵੀ ਮੁੱਕ ਨਹੀਂ ਸਕਦੀ। ਤੋਟ ਨਾ ਆਵੇ ਵੱਧਦੇ ਜਾਈ, ਇਹ ਸਦਾ ਵੱਧਦੀ ਰਹੇਗੀ।
ਅੰਦਰ ਸੀਤਲ ਸ਼ਾਂਤ ਹੈ ਹਿਰਦਾ ਸਦਾ ਸੁਖ ਹੋਏ।
ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰੂ ਕਹਿ ਸਿੱਖਾ ਉਪਾਵਾਂ ਦਾ ਉਪਾਵ ਹੈ ਨਾਮ, ਤੇ ਜੇ ਤੂੰ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਆ ਕੇ ਨਾਮ ਨੂੰ ਵਸਾ ਲਵੇ ਨਾ ਤੇ ਅੰਦਰ ਕਹਿੰਦੇ ਸਹਿਜ ਆ ਜਾਵੇਗਾ, ਸ਼ਾਂਤੀ ਆ ਜਾਵੇਗੀ, ਅੰਦਰ ਠੰਡ ਵਰਤ ਜਾਵੇਗੀ। ਭਾਵੇਂ ਪਿਆਰ ਵਾਲਿਓ ਮੌਸਮ ਸਰਦੀ ਦਾ ਹੈ ਪਰ ਵੇਖਿਓ ਜਿਹੜੇ ਨਾਮ ਤੋਂ ਹੀਣੇ ਨੇ, ਬੰਦਗੀ ਨਹੀਂ ਕਰਦੇ, ਸੇਵਾ ਨਹੀਂ ਕਰਦੇ ਨਾ, ਜਿਹਨਾਂ ਕੋਲ ਗੁਰੂ ਰਾਮਦਾਸ ਦੇ ਦਰਬਾਰ ਦੀ ਨਿਮਰਤਾ ਨਹੀਂ, ਉਹਨਾਂ ਦੇ ਹਿਰਦੇ ਤੇ ਤਾਂ ਵੀ ਤਪਦੇ ਪਏ ਨੇ। ਬਾਹਰ ਜਿੰਨੀ ਮਰਜ਼ੀ ਸਰਦੀ ਹੋਵੇ, ਜੇ ਨਿਮਰਤਾ ਨਾ ਹੋਵੇ ਬੰਦੇ ਦਾ ਹਿਰਦਾ ਤੇ ਤਾਂ ਵੀ ਅੱਗ ਦੇ ਭਾਂਬੜਾਂ ਦੀ ਤਰ੍ਹਾਂ ਮੱਚਦਾ। ਪਰ ਸਤਿਗੁਰੂ ਕਹਿੰਦੇ ਜੇ ਨਾਮ ਮਿਲ ਜਾਵੇ, ਬੰਦਗੀ ਮਿਲ ਜਾਵੇ, ਗੁਰੂ ਕੀ ਬਖਸ਼ਿਸ਼ ਹੋ ਜਾਵੇ, ਬਾਣੀ ਹਿਰਦੇ ਵਿੱਚ ਵਸ ਜਾਵੇ, ਤੇ ਸੱਚ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਿਮਰਤਾ ਦੇ ਪੁੰਜ ਮਹਾਰਾਜ ਆਪਣੇ ਦਰ ਤੋਂ ਨਿਮਰਤਾ ਦੀ ਦਾਤ ਦੇ ਦਿੰਦੇ। ਤੇ ਜਿਹਦੇ ਕੋਲ ਨਿਮਰਤਾ ਆ ਜਾਵੇ, ਜਿਹਨੂੰ ਝੁਕਣਾ ਆ ਜਾਵੇ, ਸੱਚ ਹੈ ਦੁਨੀਆਂ ਦੇ ਵਿੱਚ ਫਿਰ ਉਹਨੂੰ ਕੋਈ ਝੁਕਾ ਨਹੀਂ ਸਕਦਾ। ਜਿਹਨੂੰ ਗੁਰੂ ਰਾਮਦਾਸ ਦੇ ਦਰਬਾਰ ਚ ਆ ਕੇ ਨਾ ਖਾਲਸਾ ਜੀ ਇੱਥੇ ਆ ਕੇ ਝੁਕਣਾ ਆ ਜਾਵੇ, ਜਿਹਨੂੰ ਇੱਥੇ ਆ ਕੇ ਸਤ ਵਚਨ ਕਹਿਣ ਦੀ ਆਦਤ ਪੈ ਜਾਵੇ, ਜਿਹਨੂੰ ਗੁਰੂ ਰਾਮਦਾਸ ਦੇ ਦਰਬਾਰ ਦੇ ਵਿੱਚ ਨਿਭਣਾ ਆ ਜਾਵੇ, ਸੱਚ ਹੈ ਕਿ ਅੱਜ ਤੱਕ ਪੂਰੇ ਬ੍ਰਹਮੰਡ ਦੇ ਵਿੱਚ, ਵਿਸ਼ਵ ਦੇ ਵਿੱਚ ਐਸੀ ਕੋਈ ਤਾਕਤ ਨਹੀਂ ਬਣੀ ਕਿ ਗੁਰੂ ਰਾਮਦਾਸ ਦੇ ਦਰਬਾਰ ਦੇ ਵਿੱਚ ਝੁਕਣ ਵਾਲੇ ਸਿੱਖ ਨੂੰ ਕੋਈ ਝੁਕਾ ਜਾਵੇ। ਸੱਚ ਹੈ ਇਸ ਦਰਬਾਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਝੁਕੇ ਤੇ ਵੱਡੀ ਤੋਂ ਵੱਡੀ ਹਕੂਮਤ ਬਾਬਾ ਦੀਪ ਸਿੰਘ ਨੂੰ ਝੁਕਾ ਨਹੀਂ ਸਕੀ। ਇਸ ਦਰਬਾਰ ਦੇ ਵਿੱਚ ਧੰਨ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਝੁਕੇ, ਵੱਡੀ ਤੋਂ ਵੱਡੀ ਤਾਕਤ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਨੂੰ ਝੁਕਾ ਨਹੀਂ ਸਕੀ। ਇਸ ਦਰਬਾਰ ਦੇ ਵਿੱਚ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਝੁਕੇ ਤੇ ਪਿਆਰੇ ਭਾਵੇਂ ਸਾਹਮਣੇ ਮੌਤ ਵੀ ਖੜ ਗਈ ਪਰ ਮੌਤ ਵੀ ਅਕਾਲੀ ਫੂਲਾ ਸਿੰਘ ਨੂੰ ਝੁਕਾ ਨਾ ਸਕੀ। ਕਿਉਂ? ਕਿਉਂਕਿ ਜਿਹੜਾ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਝੁਕ ਜਾਵੇ ਉਹ ਨਿਵੇਂ ਸੋ ਗੋਰਾ ਹੋਏ, ਦਰਬਾਰ ਦੇ ਵਿੱਚ ਝੁਕਣ ਵਾਲੇ ਨੂੰ ਬਾਹਰ ਕੋਈ ਝੁਕਾ ਨਹੀਂ ਸਕਦਾ।
ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਈ ਵਡਿਆਈ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਦੋਂ ਹਿਰਦੇ ਦੇ ਵਿੱਚ ਨਾਮ ਵਸ ਜਾਵੇ, ਸ਼ਾਂਤੀ ਨੂੰ ਪ੍ਰਾਪਤ ਹੋ ਜਾਵੇ, ਸਹਿਜ ਆ ਜਾਵੇ, ਸੁੱਖ ਆ ਜਾਵੇ, ਕਹਿੰਦੇ ਫਿਰ ਇਹ ਗੁਰੂ ਕਾ ਸਿੱਖ ਖਾਂਦਾ ਵੀ ਅੰਮ੍ਰਿਤ ਹੈ, ਪਾਉਂਦਾ ਵੀ ਅੰਮ੍ਰਿਤ ਹੈ। ਕਿਉਂਕਿ ਹਾਲੇ ਤੱਕ ਅਸੀਂ ਬਿੱਖ ਖਾ ਰਹੇ ਹਾਂ, ਭਾਵ ਸੰਸਾਰ ਦੀਆਂ ਫਿੱਕੀਆਂ ਬਾਤਾਂ ਜਦੋਂ ਰਸਨਾ ਤੋਂ ਕਰਦੇ ਹਾਂ, ਖਾਲਸਾ ਜੀ ਉਸ ਨੂੰ ਬਿੱਖ ਖਾਣਾ ਕਹਿੰਦੇ ਨੇ। ਪਰ ਇੱਕ ਵਿਦਵਾਨ ਦਾ ਕਥਨ ਹੈ ਕਿ ਗੁਰੂ ਕਿਉਂ ਸਿੱਖੋ, ਜਦੋਂ ਸੰਗਤ ਵਿੱਚ ਹੋਵੋ, ਗੁਰੂ ਰਾਮਦਾਸ ਦੀਆਂ ਗੱਲਾਂ ਕਰੋ, ਜਦੋਂ ਇਕਾਂਤ ਵਿੱਚ ਹੋਵੋ ਗੁਰੂ ਰਾਮਦਾਸ ਨਾਲ ਗੱਲਾਂ ਕਰੋ, ਭਾਵ ਸੰਗਤ ਵਿੱਚ ਹੋਵੋ ਗੁਰੂ ਦੀਆਂ ਸਾਖੀਆਂ ਸੁਣਾਓ, ਤੇ ਜਦੋਂ ਇਕੱਲੇ ਹੋਵੋ ਤੇ ਬੈਠ ਕੇ ਗੁਰੂ ਰਾਮਦਾਸ ਦੇ ਚਰਨਾਂ ਦਾ ਧਿਆਨ ਟਿਕਾ ਕੇ ਸਦਾ ਸਿਮਰਨ ਕਰੋ, ਗੁਰੂ ਰਾਮਦਾਸ ਜੀ ਨੂੰ ਚੇਤੇ ਵਿੱਚ ਲਿਆਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੁਰਤ ਜੋੜੋ। ਸੋ ਸਤਿਗੁਰੂ ਕਹਿੰਦੇ ਜਿਹੜੇ ਨਾਮ ਵਿੱਚ ਸੁਰਤ ਜੋੜ ਲੈਣ, ਹਿਰਦੇ ਚ ਨਾਮ ਵਸ ਜਾਵੇ, ਉਹ ਖਾਂਦੇ ਵੀ ਨਾਮ ਰੂਪੀ ਅੰਮ੍ਰਿਤ ਨੇ ਤੇ ਉਹ ਤਨ ਤੇ ਪਾਉਂਦੇ ਵੀ ਨਾਮ ਰੂਪੀ ਅੰਮ੍ਰਿਤ ਦੀ ਚਾਦਰ ਨੇ। ਜਿਹੜੇ ਨਾਮ ਦੀ ਚਾਦਰ ਪਾਉਂਦੇ ਖਾਲਸਾ ਜੀ, ਉਹਨਾਂ ਨੂੰ ਹੀ ਫਿਰ ਨਾ ਮੌਤ ਕੁਝ ਕਹਿੰਦੀ ਹੈ, ਨਾ ਸੰਸਾਰ ਦੇ ਦੁੱਖ ਕੁਝ ਕਹਿੰਦੇ ਨੇ। ਸੋ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੀ, ਔਰ ਅੱਜ ਦੇ ਪਾਵਨ ਪਵਿੱਤਰ ਲੜੀ ਵਾਰ ਸ਼ਬਦ ਦੀ ਵਿਚਾਰ ਇੱਥੇ ਸੰਕੋਚਦੇ ਹੋਏ ਆਪ ਸਭ ਸੰਗਤਾਂ ਤੋਂ ਖੀਵਾਂ ਦੇ ਜਾ ਚੁੱਕਾਂ। ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ, ਜੋ ਬਾਣੀ ਦੀ ਵਿਚਾਰ ਕੀਤੀ ਹੈ ਉਹ ਸੁਣਨ ਵਾਲੇ ਤੇ ਅਸੀਂ ਸੁਣਾਉਣ ਵਾਲੇ ਸਾਰੇ ਹੀ ਕਮਾ ਸਕੀਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਰੋਮ ਰੋਮ ਕਰਕੇ ਧੰਨਵਾਦ, ਜਿਨ੍ਹਾਂ ਸਵਾਸਾਂ ਰੂਪੀ ਲੜੀ ਬਖਸ਼ ਕੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਵਾਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ 96 ਕਰੋੜੀ, ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਭ ਦਾ ਧੰਨਵਾਦ, ਆਪ ਸਭ ਸੰਗਤਾਂ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ।
ਮੰਦਰ ਸੀਤਲ ਸਾਤ ਹੈ, ਹਿਰਦਾ ਸਦਾ ਸੁਖ ਹੈ।